अपना विचार लाभ उठा चुके हो, थोड़ा समय जो कि और अपने पास है इसमें भी सफला करन दी खेचल करो। समय ठहरदा नहीं होगा, इसमें कोई रोकने समर्थ नहीं, छिन छिन करके सारिया उम्र बीत जांदियां हन, पर इसनों सफला कीता जा सकता है। अभी जैसे लगा के इसनों सफला कीता जा सकता है, वरना बुराइयां विच लगन करके अफला तो है ही। आओ इसनों और सफला करो, सारे प्रेमी शब्द विच बोलिया करो, रसना दी पवित्रता, रसना दी सफलता हरी जस करन करके है। जिवें पैरां दी सफलता गुरु के दरबार वल आउण करके है, नेत्रां दी सफलता गुरु दर्शन कीतियां, कन्नां दी सफलता हरी जस सुनिया, मस्तक दी सफलता गुरु नूं नमस्कार कीतियां, इसी तरह जबान दी सफलता हरी जस कीतियां है। इस वास्ते सारे ही शब्द विच बोल के अपनी रचना नूं सफली और पवित्र करन दी खेचल करो।
Yeah. Thank you.
समझ पिया कर दी है। कल आपने सुनिया मानक दे तार के सही प्राप्त मानक दे हुरिया गोविंद में की ए तेरी वरिया अवर काज तेरे किते न काम मिल साध संगत फिर केवल नाम मानक तन धारण का प्रयोजन है। सो इस गल गुरु जी अच्छी तरह स्पष्ट करके खोल के दसते हैं।
Thank you.
ਸਾਵਨ ਤੋਂ ਇਹ ਕੋ ਆਇਆ ਜਨਮਤ ਮੋਇਓ ਮੋਹਣੀ ਮਾਇਆ ਮਾਨਵ ਤਨ ਧਾਰ ਕੇ ਆਇਆ ਤਾਂ ਭਜਨ ਕਰਨ ਵਾਸਤੇ ਹੈ ਪਰ ਈਸ਼ਵਰੀ ਮਾਇਆ ਜਿਸਦੇ ਬਹੁਤ ਸਾਰੇ ਸਰੂਪ ਤੇ ਬਹੁਤ ਸਾਰੀਆਂ ਸ਼ਕਲਾਂ ਹਨ ਜਿਹੜੀ ਵਸਤੂ ਪਰਮੇਸ਼ਰ ਨੂੰ ਭੁਲਾ ਦੇਵੇ ਉਸਨੂੰ ਮਾਇਆ ਕਿਹਾ ਜਾਂਦਾ ਹੈ। ਮਾਇਆ ਸਿਰਫ ਧਨ ਦੌਲਤ ਪੁੱਤਰ ਜ਼ਮੀਨ ਜਾਇਦਾਦ ਮਕਾਨ ਆਦਿ ਦਾ ਨਾਮ ਹੀ ਨਹੀਂ, ਮਾਇਆ ਉਸ ਵਸਤੂ ਦਾ ਨਾਂ ਹੈ ਜੋ ਵਾਹਿਗੁਰੂ ਨੂੰ ਭੁਲਾ ਕੇ ਹੋਰ ਪਾਸੇ ਲਗਾ ਦੇਵੇ, ਆਪਣੇ ਵੱਲ ਲਗਾ ਦੇਵੇ, ਉਸਨੂੰ ਮਾਇਆ ਕਹਿੰਦੇ ਹਨ। ਆਇਆ ਤਾਂ ਹੈ ਪਰਮੇਸ਼ੁਰ ਦਾ ਭਜਨ ਕਰਨ ਵਾਸਤੇ ਪਰ ਜੰਮਦਾ ਹੀ ਇਸਨੂੰ ਈਸ਼ਵਰੀ ਮਾਇਆ ਨੇ ਇਹੋ ਜਿਹਾ ਮੋਹਿਤ ਕਰ ਲਿਆ, ਆਪਣਾ ਅਸਲੀ ਫਰਜ਼ ਹੀ ਭੁੱਲ ਗਿਆ, ਆਪਣੇ ਆਪ ਨੂੰ ਹੀ ਭੁੱਲ ਗਿਆ। ਜਿਵੇਂ ਇਨਸਾਨ ਕੋਈ ਨਸ਼ਾ ਲੈ ਕੇ ਨਸ਼ਾ ਖਾ ਕੇ ਆਪਣੇ ਆਪ ਨੂੰ ਅਤੇ ਉਹ ਸਭ ਨੂੰ ਹੀ ਭੁੱਲ ਜਾਂਦਾ, ਇਸੀ ਤਰ੍ਹਾਂ ਇਸਨੂੰ ਵੀ ਮਾਇਆ ਦਾ ਨਸ਼ਾ ਚੜ੍ਹ ਗਿਆ, ਅਗਿਆਨ ਦਾ ਨਸ਼ਾ ਚੜ੍ਹ ਗਿਆ। ਉਸਨੇ ਆਪਣੇ ਸਮੇਤ ਪਰਮਾਤਮਾ ਨੂੰ ਭੁਲਾ ਦਿੱਤਾ ਹੋਇਆ। ਇਸ ਵਾਸਤੇ ਇਸਦੇ ਆਉਣ ਦਾ ਪ੍ਰਯੋਜਨ ਤਾਂ ਦਰਅਸਲ ਵਾਹਿਗੁਰੂ ਅੰਤਰਯਾਮੀ ਦਾ ਭਜਨ ਕਰਨਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਿਸੇ ਜੰਗਲ 'ਚ ਬੈਠੇ ਹਰੀ ਕੀਰਤਨ ਕਰ ਰਹੇ ਹਨ, ਮਰਦਾਨਾ ਰਬਾਬ ਜਾ ਰਿਹਾ ਜਿਸਦੀ ਆਵਾਜ਼ ਬੜੀ ਦੂਰ ਤੱਕ ਜਾ ਰਹੀ ਹੈ, ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਜਾਂਦੀ ਹੈ, ਜਿਸ ਜਿਸ ਵਸਤੂ ਨੂੰ ਸ਼ਬਦ ਦਾ ਟੱਚ ਹੁੰਦਾ ਹੈ ਉਸ ਵਸਤੂ ਨੂੰ ਸ਼ੁੱਧੀ ਮਿਲਦੀ ਹੈ, ਪਵਿੱਤਰਤਾ ਮਿਲਦੀ ਹੈ, ਕਿਉਂਕਿ ਸ਼ੁੱਧ ਵਸਤੂ ਤਾਂ ਪਰਮੇਸ਼ਰ ਜਾਂ ਉਸਦਾ ਨਾਮ ਹੀ ਹੈ। ਬਾਕੀ ਸੰਸਾਰ 'ਤੇ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ 'ਤੇ ਪਰਸੀ ਨਹੀਂ ਹੈ। ਇਸ ਵਾਸਤੇ ਉਹ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਆਵਾਜ਼ ਜਿੱਥੇ ਤੱਕ ਪਹੁੰਚਦੀ ਹੈ, ਜਿਸ ਵਸਤੂ ਨੂੰ ਟੱਚ ਹੁੰਦੀ ਹੈ, ਹਰ ਵਸਤੂ ਨੂੰ ਸ਼ੁੱਧੀ ਮਿਲਦੀ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਨੂੰ ਵੀ ਪਵਿੱਤਰ ਮੰਨਦੇ ਹਨ, ਇਉਂ ਗੁਰੂ ਜੀ ਦੱਸਦੇ ਹਨ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ yeah। ਸਹੀ ਅਸਥਰ ਸੁਣ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਹ ਵੈਰਾਨ ਥਾਂ ਵੀ ਸ਼ੋਭਨੀਤ ਹਨ, ਪਵਿੱਤਰ ਹਨ। ਇੱਕ ਸਮੇਂ ਸ਼ਿਵਜੀ ਔਰ ਪਾਰਵਤੀ ਕਿਸੀ ਜੰਗਲ ਵਿੱਚ ਵਿਚਰ ਰਹੇ ਹਨ। ਸ਼ਿਵ ਜੀ ਇੱਕ ਟਿੱਬੇ ਨੂੰ ਵਾਰ ਵਾਰ ਮੱਥੇ ਟੇਕੀ ਜਾ ਰਿਹਾ, ਹਾਲਾਂਕਿ ਉੱਥੇ ਕੋਈ ਐਸੀ ਵਸਤੂ ਨਹੀਂ ਸੀ ਜੋ ਤੇ ਨਮਸਕਾਰ ਕਰਨ ਯੋਗ ਹੋਵੇ, ਸਿਰਫ ਝਾੜੀਆਂ ਤੇ ਵੈਰਾਨ ਥਾਂ ਸੀ। ਉਹਨੂੰ ਵੇਖ ਕੇ ਪਾਰਵਤੀ ਕਹਿਣ ਲੱਗੀ, ਮਹਾਰਾਜ ਆਪ ਨੂੰ ਦੁਨੀਆਂ ਦੇ ਲੋਕ ਤਿੰਨ ਮੁੱਖ ਦੇਵਾਂ ਵਿੱਚੋਂ ਮੰਨਦੇ ਹਨ, ਆਪ ਸ੍ਰਿਸ਼ਟੀ ਦੇ ਲੈ ਕਰਤਾ ਹੋ, ਇਹ ਥਾਂ ਕੋਈ ਇਹੋ ਜਿਹੀ ਚੀਜ਼ ਤਾਂ ਨਜ਼ਰ ਨਹੀਂ ਆਉਂਦੀ ਜੋ ਨਮਸਕਾਰ ਕਰਨ ਯੋਗ ਹੋਵੇ, ਇਹ ਤਾਂ ਵੈਰਾਨ ਥਾਂ ਹੈ, ਝਾੜੀਆਂ ਹਨ, ਆਪ ਨਮਸਕਾਰ ਕਾਹਨੂੰ ਕਰਦੇ ਹੋ। ਇਹ ਸੁਣ ਕੇ ਸ਼ਿਵਜੀ ਕਹਿਣ ਲੱਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਇੱਕ ਮਨ ਹੋ ਕੇ ਪ੍ਰਭੂ ਦੀ ਬੰਦਗੀ ਕੀਤੀ, ਜਿਸ ਕਰਕੇ ਇਹ ਪਵਿੱਤਰ ਤੇ ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਉਸ ਥਾਂ ਦੇ ਵਿੱਚ ਸ਼ੁੱਧੀ ਔਰ ਸ਼ਾਂਤੀ ਦੇ ਜਨਮ ਪ੍ਰਵੇਸ਼ ਕਰ ਜਾਇਆ ਕਰਦੇ ਹਨ। ਜਿਵੇਂ ਅੱਜ ਕੱਲ੍ਹ ਦੀ ਸਾਇੰਸ ਨੇ ਇਹ ਸਿੱਧ ਕੀਤਾ, ਅੱਜ ਕੱਲ੍ਹ ਦੇ ਡਾਕਟਰਾਂ ਨੇ ਇਹ ਸਿੱਧ ਕੀਤਾ, ਜਿਸ ਮਕਾਨ ਜਾਂ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ, ਉੱਥੇ 8-10 ਦਿਨ ਵਾਸਤੇ ਉਹਦੇ ਕਿਰਮ ਛੱਡ ਜਾਂਦਾ ਹੈ। ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਤਕਰੀਬਨ 2 ਹਫ਼ਤੇ ਵਾਸਤੇ ਉਹਦੇ ਕਿਰਮ ਰਹਿ ਜਾਂਦੇ ਹਨ। ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ TV ਦਾ ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 2 ਹਫ਼ਤੇ ਵਾਸਤੇ ਉਹਦੇ TV ਦੇ ਜਰਮ ਰਹਿ ਜਾਇਆ ਕਰਦੇ, ਇਹਨੇ 6 ਮਹੀਨੇ ਵਾਸਤੇ TV ਦੇ ਜਨਮ ਰਹਿ ਜਾਇਆ ਕਰਦੇ। ਸੋ ਇਸ ਵਾਸਤੇ ਹੀ ਡਾਕਟਰ ਲੋਕ ਇਹੋ ਜਿਹੇ ਥਾਵਾਂ ਦੇ ਵਿੱਚ ਦਵਾਈਆਂ ਆਦਿ ਛਿੜਕ ਕੇ ਉਹਨਾਂ ਜਨਮ ਨੂੰ ਖਤਮ ਕਰਦੇ ਹਨ। ਸੋ ਜਦੋਂ ਦੁਨਿਆਵੀ ਬਿਮਾਰੀਆਂ ਦੀ ਇਹ ਹਾਲਤ ਹੈ, ਉਹਨਾਂ ਦੇ ਕਿਰਮ, ਉਹਨਾਂ ਦੇ ਜਰਾਸੀਮ, ਉਹਨਾਂ ਦੇ ਕੀਟਾਣੂ ਉੱਥੇ ਰਹਿੰਦੇ ਹਨ, ਅਤੇ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ, ਇੱਕ ਮਨ ਹੋ ਕੇ ਸ਼ਾਂਤ ਚਿੱਤ ਹੋ ਕੇ ਪਰਮੇਸ਼ਵਰ ਦਾ ਭਜਨ ਹੋ ਜਾਵੇ, ਉਹ ਥਾਂ ਦੇ ਵਿੱਚ ਕਿਤਨੀ ਦੇਰ ਤੱਕ ਮਨ ਦੀ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਨਮ ਨਿਵਾਸ ਕਰਨਗੇ, ਕਿ ਆਪਣੇ ਆਪ ਹੀ ਅਨੁਮਾਨ ਲਗਾਓ। ਇਉਂ ਦੱਸਿਆ ਹੈ, ਜਿੱਥੇ ਪ੍ਰਭੂ ਦਾ ਪਿਆਰਾ ਇੱਕ ਦਫ਼ਾ ਸਮਾਧੀ ਲਗਾ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਅਤੇ ਸ਼ਾਂਤੀ ਦੇ ਜਨਮ ਨਿਵਾਸ ਕਰ ਜਾਂਦੇ। ਆਇਓ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਲ ਸਵੇਨ ਚਵਾਰੇ। ਹੇ ਵਾਹਿਗੁਰੂ, ਜਿੱਥੇ ਤੇਰਾ ਭਜਨ ਕੀਤਾ ਜਾਂਦਾ ਹੈ, ਉਹ ਭਾਵੇਂ ਵੈਰਾਨ ਥਾਂ ਹੈ, ਉਹ ਵੀ ਸ਼ੋਭਨੀਤ ਚਵਾਰੇ ਤੋਂ ਬਿਹਤਰ ਅਤੇ ਪਵਿੱਤਰ ਹੈ, ਸ਼ੁੱਧ ਹੈ। ਜਿੱਥੇ ਤੇਰਾ ਨਾਮ ਨਹੀਂ ਜਪਿਆ ਜਾਂਦਾ, ਉਹਦੀ ਬਾਬਤ ਦੱਸਿਆ, ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ। ਉਹ ਘੁੱਗ ਵਸੋਂ ਵੀ ਉਜਾੜ ਰੂਪ ਹੈ। ਕਬੀਰ ਜੀ ਕਾਸ਼ੀ ਵਿੱਚ ਹੋਏ ਹਨ, ਪਰਮ ਭਗਤ ਪ੍ਰਭੂ ਦੇ ਆਪਣੇ ਆਸ਼ਰਮ ਵਿੱਚ ਆਪਣੇ ਘਰ ਬੈਠੇ ਹਨ। ਕੁਛ ਸੱਜਣਾਂ ਨੇ ਆ ਕੇ ਕਿਹਾ, ਭਗਤ ਜੀ ਚਲੋ ਸ਼ਹਿਰ ਵਿੱਚ ਦੇਖੋ ਤਾਂ ਕਿਤਨੇ ਰੌਣਕਾਂ ਹੋ ਰਹੀਆਂ ਹਨ, ਚੱਲ ਕੇ ਤੁਸੀਂ ਵੀ ਦੇਖੋ। ਥਾਂ ਥਾਂ ਟੋਲ ਠਮੱਕੇ ਜਲਸੇ ਮੁਜਰੇ ਨਾਟਕ ਚੇਟਕ ਹੋ ਰਹੇ ਹਨ। ਤੁਹਾਨੂੰ ਵੀ ਚੱਲ ਕੇ ਵੇਖਣਾ ਚਾਹੀਦਾ ਹੈ। ਇਹ ਸੁਣ ਕੇ ਭਗਤ ਜੀ ਕਹਿਣ ਲੱਗੇ, ਨਾਟਕ ਚੇਟਕ ਜਲਸੇ ਮੁਜਰੇ ਤੇਰੇ ਤਮਾਸ਼ੇ, ਇਹ ਤਾਂ ਅਗਿਆਨੀਆਂ ਬਾਲਕਾਂ ਦਾ ਕੰਮ ਹੁੰਦਾ। ਪ੍ਰਭੂ ਦੇ ਪਿਆਰੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਕਿਉਂ? ਇਹਨਾਂ ਥਾਵਾਂ ਦੇ ਵਿੱਚ ਜਾ ਕੇ ਮਨ ਖਿੰਡਦਾ ਹੈ, ਮੈਲਾ ਹੁੰਦਾ ਔਰ ਅਸ਼ੁੱਧ ਹੋ ਜਾਂਦਾ। ਖਿੰਡਿਆ ਮੈਲਾ ਅਸ਼ੁੱਧ ਮਨ ਦੁਖੀ ਔਰ ਅਸ਼ਾਂਤ ਹੋਇਆ ਕਰਦਾ। ਮਨ ਦੀ ਸ਼ਾਂਤੀ, ਮਨ ਦੇ ਸੁੱਖ ਨੂੰ ਹਰ ਦੁਨੀਆਂ ਦਾ ਸ਼ਖਸ ਚਾਹੁੰਦਾ ਹੈ, ਪਰ ਗੱਲ ਇਹ ਹੁੰਦੀ ਹੈ ਚਾਹੁੰਦੇ ਸੁੱਖ ਤੇ ਸ਼ਾਂਤੀ ਹਨ, ਕਰਤੱਵ ਹੋ ਰਿਹਾ ਉਹ ਜਿਸਨੇ ਅਸ਼ੁੱਧੀ ਤੇ ਅਸ਼ਾਂਤੀ ਦਿੱਤੀ ਜਾਏ। ਤਾਂ ਤੇ ਇਹਨਾਂ ਥਾਵਾਂ ਦੇ ਵਿੱਚ ਸੰਤਾਂ ਭਗਤਾਂ ਦਾ ਜਾਣਾ ਨਹੀਂ ਹੁੰਦਾ। ਹਾਂ, ਸਤਸੰਗ ਵਿੱਚ ਨੱਟ ਨੱਟ ਜਾਣਾ ਚਾਹੀਦਾ, ਕਿਉਂਕਿ ਜਿੱਥੇ ਵਾਹਿਗੁਰੂ ਦਾ ਜਸ ਹੈ, ਵਾਹਿਗੁਰੂ ਦੀ ਯਾਦ ਹੈ, ਪਰਮੇਸ਼ਰ ਸੰਬੰਧੀ ਵਿਚਾਰਾਂ ਹਨ, ਉਹ ਥਾਂ ਸ਼ੁੱਧੀ ਮਨ ਦੀ ਸ਼ਾਂਤੀ, ਮਨ ਦਾ ਟਕਾ ਪ੍ਰਾਪਤ ਹੋ ਕੇ ਮਨ ਨੂੰ ਸੁੱਖ ਤੇ ਠੰਡ ਮਿਲਦੀ ਹੈ। ਇਸ ਵਾਸਤੇ ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹੈ, ਪਰ ਉਹਨਾਂ ਫਿਰ ਮਜਬੂਰ ਕੀਤਾ, ਭਗਤ ਜੀ ਜ਼ਰੂਰ ਚੱਲੋ। ਕਹਿਣਗੇ, ਅੱਛਾ ਜੇਕਰ ਤੁਸੀਂ ਮਜਬੂਰ ਹੀ ਕਰਦੇ ਹੋ ਤਾਂ ਇੱਕ ਗੱਲ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ। ਕੋਈ ਰੱਬ ਦਾ ਬਖਸ਼ਿਆ ਜਾਣੇ ਤਤਵੇਤਾ ਬ੍ਰਹਮ ਗਿਆਨੀ ਜਿਹਦੀ ਧਾਰਣਾ ਥਾਂ ਪੈ ਚੁੱਕੀ ਹੈ, ਮਿਲ ਜਾਵੇ ਤੇ ਬਹੁਤ ਅੱਛਾ, ਤੂੰ ਵੀ ਬਖਸ਼ਿਆ ਜਾਏ। ਇਹ ਮੁੱਖ ਰੱਖ ਕੇ ਚੱਲਿਆ ਨੇ, ਸ਼ਾਇਦ ਕੋਈ ਰੱਬ ਦਾ ਪਿਆਰਾ ਮਿਲ ਜਾਵੇ। ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ, ਸਾਰੇ ਸ਼ਹਿਰ ਚ ਫਿਰੇ, ਜਲਸੇ ਮੁਜਰੇ, ਨਾਟਕ ਚੇਟ ਢੋਲ ਟਮਕੇ, ਰਾਗ ਰੰਗ ਬਹੁਤ ਕੁਛ ਹੋ ਰਿਹਾ ਹੈ। ਕਬੀਰ ਜੀ ਫਿਰਦੇ ਫਿਰਦੇ ਜਦੋਂ ਵਾਪਸ ਆਪਣੇ ਘਰ ਦੇ ਨਜ਼ਦੀਕ ਪਹੁੰਚੇ, ਉਹਨਾਂ ਪ੍ਰੇਮੀਆਂ ਨੇ ਪੁੱਛਿਆ, ਭਗਤ ਜੀ ਦੇਖੀਆਂ ਕਿਤਨੇ ਰੌਣਕਾਂ ਠੌਣਕਾਂ ਸਨ? ਹਾਂ, ਕਹਿੰਦੇ ਤੁਹਾਡੇ ਭਾਦੀਆਂ ਹੋਣਗੀਆਂ। ਮੇਰੇ ਭਾਦਾ ਤਾਂ ਉਜਾੜ ਸੀ, ਕਿਉਂਕਿ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਇੰਨੇ ਥਾਂ ਦੇ ਵਿੱਚ ਮਿਲਿਆ। ਇਸੀ ਗੱਲ ਨੂੰ ਮੁੱਖ ਰੱਖ ਕੇ ਉਸ ਮੌਕੇ ਆਪਨੇ ਇੱਕ ਸਲੋਕ ਉਚਾਰਨ ਕੀਤਾ ਹੈ। ਜਿਸ ਦਾ ਉਜਾੜ ਹੈ ਰਾਮ ਦੇ ਪਿਆਰੇ, ਆਹ ਫਿਰਿਓ। ਬਹੁਤ ਕਠਾਓ ਠਾਏ ਪਰ ਇੱਕ ਰਾਮ ਸੁਨੇਹੀ ਬਾਹਰ ਉੱਜੜ ਮੇਰੇ ਭਾਏ। ਜਿੱਥੇ ਜਿੱਥੇ ਮੈਂ ਫਿਰਿਆ ਰਾਗ ਰੰਗ ਬੜੇ ਹੁੰਦੇ ਸਨ, ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਵਿਸ਼ਵਾਸ ਤੇ ਮੇਰੇ ਫਾਦਾ ਦਾ ਉਜਾੜ ਸੀ। ਇਉਂ ਕਹਿੰਦੀਆਂ ਜਿੱਥੇ ਪ੍ਰਭੂ ਦੀ ਯਾਦ ਨਹੀਂ ਉਹ ਵਸੋਂ ਵੀ ਉਜਾੜ ਰੂਪ ਹੈ। ਬਾਕੀ ਉਸ ਮੁੱਖ ਨੂੰ ਵੀ ਪਵਿੱਤਰ ਦੱਸਦੇ ਹਨ ਜਿਸ ਦੇ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਂਦਾ ਹੈ। ਜਿਹੜਾ ਸਤਨਾਮ ਜਪਦਾ ਧੰਨ ਹੈ। ਜੈ ਮੁਖ ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਮੁਖ ਧੰਨਤਾ ਯੋਗ ਹੈ, ਪਵਿੱਤਰ ਹੈ ਜਿਸਦੇ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਏ। ਫਿਰ ਸਵਾਲ ਕੀਤਾ ਭਗਤ ਜੀ, ਜੇ ਜ਼ਬਾਨ ਦੇ ਨਾਲ ਮੂੰਹ ਦੇ ਨਾਲ ਭਜਨ ਕਰਾਂਗੇ ਤਾਂ ਦੇਹ ਪਵਿੱਤਰ ਹੋ ਸਕਦੀ ਹੈ ਕਿ ਨਾ? ਕਹਿਣ ਲੱਗੇ ਦੇਹੀ ਦੇਹ ਕਿਹਦੀ ਵਿਚਾਰੀ ਹੈ ਪਵਿੱਤਰ ਨਾ ਹੋਵੇ। ਪਵਿੱਤਰ ਹੋਏਗਾ ਗ੍ਰਾਮ, ਗ੍ਰਾਮ ਪਵਿੱਤਰ ਹੋ ਸਕਦਾ ਹੈ। ਕੁਲਾਂ ਪਵਿੱਤਰ ਹੋ ਜਾਂਦੀਆਂ ਨੇ, ਗੁਰਮੁਖੀ ਇੱਕੀ ਕੁਲਾਂ ਉਧਾਰਾ ਹੈ, ਗੁਰਮੁਖ ਦੀ ਇੱਕੀ ਕੁਲਾਂ ਤਰ ਜਾਂਦੀਆਂ ਹਨ। ਬਲਕਿ ਇੱਕ ਥਾਂ ਇਉਂ ਦੱਸਿਆ 101 ਕੁਲ ਤਰਦੀ ਹੈ। ਪਿਤਾ ਪਾਛੇ 24, 20 ਮਾਤਾ ਕੇ ਜਾਣੋ, ਹੋਰ ਸਤਰੀ ਪ੍ਰਮਾਣ, ਮਾਸ ਪੁੱਤਰੀ ਕੇ ਮਾਨੋ, ਦਵਾਦਸ ਕੁਲ ਭੈਣ, 10 ਭੂਆ ਕੇ ਲੇਖੇ, 7 ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ, ਤਤਵੇਤਾ ਤਰੀ ਕਾਲ ਮੇ ਕਰ ਵਿਚਾਰ ਐਸੇ ਕਿਹੋ, ਭਗਤ ਹੋ ਤੇ ਜਿਸ ਵੰਸ਼ ਮੈਂ 101 ਕੁਲ ਉਧਰੇ ਹੋ। ਕਿਉਂ ਕਹਿੰਦੇ ਹਨ ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਂਦਾ 101 ਕੁਲਿਓਂ ਤਰਦੀ, ਜਿਵੇਂ ਪਿੱਛੇ ਗਿਣ ਕੇ ਦੱਸਿਆ ਹੈ। ਪਿਤਾ ਪਾਛੇ 24, ਭਜਨ ਕਰਦਿਆਂ ਕਰਦਿਆਂ ਆਖਰੀ ਸਟੇਜ ਭਜਨ ਤੀ ਪ੍ਰਭੂ ਦੇ ਵਿੱਚ ਮਿਲਾਪ ਹੈ, ਜਾਂ ਬ੍ਰਹਮ ਨਿਸ਼ਠਾ ਹੈ, ਬ੍ਰਹਮ ਦੇ ਵਿੱਚ ਮਿਲ ਜਾਣਾ ਹੈ। ਸੋ ਜਿਹੜਾ ਇਸ ਅਵਸਥਾ ਨੂੰ ਪਹੁੰਚ ਗਿਆ ਉਹਦੀ ਬਾਬਤ ਦੱਸਦੇ ਨੇ ਪਿਤਾ ਪਾਛੇ 24, ਉਹਦੇ ਦਾਦਕੇ ਕਰਦੀਆਂ 24 ਕੁਲਾਂ ਤਰ ਜਾਂਦੀਆਂ ਹਨ। 20 ਮਾਤਾ ਕੇ ਜਾਣੋ, 20 ਕੁਲਾਂ ਮਾਤਾ ਕੇ ਨਾਨਕੇ ਕਰਦੀਆਂ ਤਰਦੀਆਂ ਹਨ। ਹੋਰ ਸਤਰੀ ਪ੍ਰਮਾਣ, 16 ਕੁਲਾਂ ਸਹੁਰੇ ਕਰਦੀਆਂ ਤਰਦੀਆਂ ਹਨ। ਮਾਸ ਪੁੱਤਰੀ ਕੇ ਮਾਨੋ, 12 ਕੁਲਾਂ ਜਿਸ ਘਰ ਵਿੱਚ ਲੜਕੀ ਹੋਵੇ ਉਹਨਾਂ ਦੀਆਂ ਤਰਦੀਆਂ ਹਨ। ਦਵਾਦਸ਼ ਕੁਲ ਭੈਣ ਦਸ ਕੁਲਾ ਕੇ ਦੇਖੇ, ਬਾਰਾਂ ਕੁਲਾ ਜਿਸ ਘਰ ਵਿੱਚ ਭੈਣ ਹੋਵੇ, ਦਸ ਕੁਲਾ ਕੇ ਦੇਖੇ ਦਸ ਕੁਲਾ ਜਿਸ ਘਰ ਵਿੱਚ ਪਿਤਾ ਦੀ ਭੈਣ ਹੋਵੇ, ਉਹਨਾਂ ਦੀਆਂ ਵੀ ਤਰ ਜਾਂਦੀਆਂ ਸਾਤ ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ ਸੱਤ ਕੁਲਾ ਮਾਤਾ ਦੀ ਭੈਣ ਮਾਸੀ, ਉਹਨਾਂ ਦੀਆਂ ਵੀ ਤਰ ਜਾਂਦੀਆਂ ਹਨ। ਕਹਿੰਦੇ ਹਨ ਇਉਂ ਇਹਨਾਂ ਨੂੰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ ਹੈ। ਤਤਵੇ ਤਾਂ ਤਰੀਕਾਲ ਨੇ ਕਰ ਵਿਚਾਰ ਐਸੇ ਕਿਹੋ, ਤਤਵੇ ਤੇ ਤ੍ਰਿਕਾਲੀ ਮਹਾਤਮਾ ਨੇ ਜਿਹਨੂੰ ਤਿੰਨਾਂ ਕਾਲਾਂ ਦੀ ਖਬਰ ਹੈ, ਜੋ ਕੁਛ ਹੋ ਚੁੱਕਿਆ ਹੋ ਰਿਹਾ ਹੋਵੇਗਾ ਇਹ ਸਭ ਕੁਛ ਪਤਾ ਹੈ ਜਿਹਨਾਂ ਨੂੰ, ਉਹਨਾਂ ਨੇ ਆਪਣੇ ਇੱਕ ਸ਼ਬਦ ਇੱਕ ਕੁਲ ਉਧਰੇ ਹੋ, ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਂਦਾ ਹੈ ਉਹਦੀਆਂ 101 ਕੁਲਾਂ ਕਰ ਜਾਂਦੀ। ਪਰਮੇਸ਼ਰ ਦੇ ਨਾਮ ਦੀ ਮਹਿਮਾ, ਇਹ ਤਾਂ ਕੁਲਾਂ ਦਾ ਸਵਾਲ ਹੈ ਨਾ, ਬਾਕੀ ਇੱਕ ਪਿੱਛੇ ਲੱਖ ਤਰ੍ਹਾਂ ਦੇ, ਇੱਕ ਇੱਕ ਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਹੁੰਦਾ ਚਲਾ ਰਿਹਾ ਹੈ। ਜਿਹੜਾ ਸਤਨਾਮ ਸਤਨਾਮ ਦੱਸਿਆ ਉਹ ਮੁੱਖ ਪਵਿੱਤਰ ਹੈ ਔਰ ਧੰਨਤਾ ਯੋਗ ਹੈ ਜਿਹਦੇ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਏ। ਸੋ ਆਪ ਤਰਦਾ ਹੈ, ਕੁਲਾਂ ਤਰਦੀਆਂ ਹਨ, ਹਾਂ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਕਲਯੁਗ ਅੰਦਰ ਹੋਏ ਥੇ ਇੱਕ ਪਿੱਛੇ ਲੱਖ ਤਰਨ ਦੇ, ਇੱਕ ਇੱਕ ਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਹੋ ਜਾਂਦਾ ਹੈ। ਆਇਓ ਇਸ ਤੋਂ ਦੂਸਰੀ ਸਾਈਡ ਲਓ, ਜਿਸ ਜ਼ਬਾਨ ਦੇ ਨਾਲ ਵਾਹਿਗੁਰੂ ਦਾ ਭਜਨ ਨਾ ਕੀਤਾ ਜਾਏ ਉਹਨੂੰ ਕੀ ਕਹਿੰਦੇ? ਹਾਂ ਸਹੀ ਮੁੱਖ ਡਰਾਉਣੇ, ਜਿਹਨਾਂ ਵਸਾਰਿਓ ਨਾ ਉਹ ਮੂੰਹ ਡਰਾਉਣੇ ਹਨ, ਕੋਝੇ ਹਨ, ਜਿਹਨਾਂ ਨੇ ਵਾਹਿਗੁਰੂ ਦਾ ਭਜਨ ਵਸਾਰ ਦਿੱਤਾ ਹੈ। ਇੱਥੇ ਦੁੱਖ ਘਨੇਰਿਆ, ਅੱਗੇ ਠਾਓ ਨਾ ਠਾਓ, ਇੱਥੇ ਬੜੇ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅੱਗੇ ਰੱਬ ਦੀ ਦਰਗਾਹ ਵਿੱਚ ਤਾਂ ਉਹਨਾਂ ਨੂੰ ਕਿੱਥੇ ਥਾਂ ਮਿਲਣਾ। ਇਉਂ ਕਹਿੰਦੇ ਹਨ ਜਿਨ੍ਹਾਂ ਨਾਮ ਤੋਂ ਡਰਾਉਣਾ ਤੇਰਾ, ਆ ਸਮਰੱਥ ਹੈ। ਅਗਰ ਜ਼ਬਾਨ ਦੇ ਨਾਲ ਵਾਹਿਗੁਰੂ ਦਾ ਭਜਨ ਨਾ ਕੀਤਾ ਜਾਵੇ ਤਾਂ ਉਹ ਕਹਿੰਦੇ ਨੇ ਸਹੀ ਮੁੱਖ ਡਰਾਵਣੇ ਜਿੰਨਾ ਵਿਸਾਰਿਓ ਨਾ, ਉਹ ਮੂੰਹ ਡਰਾਉਣੇ ਹਨ ਕੋਝੇ ਹਨ ਜਿਹਨਾਂ ਪਰਮੇਸ਼ਰ ਦਾ ਭਜਨ ਵਿਸਾਰ ਦਿੱਤਾ ਹੈ। ਪਾਨ ਸੁਪਾਰੀਆਂ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਇਹ ਉਹਨਾਂ ਦੀ ਹਾਲਤ ਹੁੰਦੀ ਹੈ। ਸੋ ਇੱਥੇ ਦੁੱਖ ਘਨੇਰੇ ਆ, ਇੱਥੇ ਕਿੰਨੇ ਕੁ ਦੁੱਖ ਹਿਸਾਬ ਕੋਈ ਨਹੀਂ। ਆਦਿ ਵਿਆਦ ਉਪਾਦ, ਤਿੰਨ ਵੱਡੇ ਵੱਡੇ ਦੁੱਖ ਤਾਪ ਆਦਿ ਵਿਆਦ ਉਪਾਦ ਹਮੇਸ਼ਾ ਚੜ੍ਹੇ ਰਹਿੰਦੇ ਨੇ ਉਸਨੂੰ। ਆਸਾ ਤਿਸ਼ਨਾ ਚਿੰਤਾ, ਤਿੰਨ ਡੈਣਾਂ ਵੜ ਵੜ ਖਾਈ ਜਾਂਦੀਆਂ, ਸ਼ਬਦ ਸਪਰਸ਼ ਰੂਪ ਰਸਗੰਧ, ਇਹ ਪੰਜ ਨਿਸ਼ਚਰ ਹਮੇਸ਼ਾ ਹੀ ਤੰਗ ਕਰਦੇ ਰਹਿੰਦੇ ਹਨ। ਕਾਂ ਕੋਲੋਂ ਹੰਕਾਰ, ਇਹ ਪੰਜ ਦੈਤ ਇਸ ਨੂੰ ਬੜਾ ਦੁਖੀ ਕਰਦੇ ਹੈ। ਵਿਦਿਆ ਸਮਤਾ ਰਾਗ ਦੇ ਸਠਿੰਗੇਸ਼, ਪੰਜ ਕਲੇਸ਼ ਹਮੇਸ਼ਾ ਇਸ ਨੂੰ ਸਤਾਉਂਦੇ ਹਨ। ਹੋਰ ਕਿੰਨੀ ਕੁ ਗਿਣਤੀ ਕੀਤੀ ਜਾਵੇ, ਕਿੰਨੇ ਕੁ ਦੁੱਖ ਇੱਥੇ ਹਨ। ਇੱਥੇ ਦੁੱਖ ਘਨੇਰਿਆ, ਫਿਰ ਅੱਗੇ ਤੋਰਨਾ ਠਾਉਂ। ਜਦੋਂ ਸਰੀਰ ਦਾ ਪਰਿਤਿਆਗ ਕਰਦਾ ਹੈ, ਕਿਉਂਕਿ ਇਹ ਈਸਰੀ ਮਰਿਆਦਾ ਹੈ, ਪਹਿਲੇ ਜਨਮ ਹੁੰਦਾ ਹੈ, ਹੌਲੀ ਹੌਲੀ ਵੱਧਦਾ ਹੈ, ਬਚਪਨ ਤੋਂ ਕਿਸ਼ੋਰ ਅਵਸਥਾ ਆਉਂਦੀ ਹੈ, ਯੁਵਾ ਅਵਸਥਾ ਆਉਂਦੀ ਹੈ, ਫਿਰ ਘਟਣ ਲੱਗ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਮਰਨਾ ਹੈ ਜ਼ਰੂਰੀ, ਭਾਵੇਂ ਇਹ ਕੋਈ ਨਿਯਮ ਨਹੀਂ ਵੀ ਬੁਢਾਪੇ ਤੋਂ ਬਾਅਦ ਹੀ ਮੌਤ ਨੇ ਆਉਣਾ ਹੈ। ਮੌਤ ਦਾ ਦੇਵਤਾ ਪਤਾ ਨਹੀਂ ਕਿਹੜੇ ਵੇਲੇ ਆ ਕੇ ਝਪੱਟਾ ਮਾਰੇ, ਕੋਈ ਕਹਿ ਨਹੀਂ ਸਕਦਾ। ਜਿਵੇਂ ਆ ਕੇ ਬਗਲੇ ਨੂੰ ਬਾਅਦ ਚ ਪੱਟਾ ਮਾਰ ਕੇ ਆਪਣੇ ਪੰਜਿਆਂ ਚ ਪਕੜ ਕੇ ਲੈ ਜਾਂਦਾ ਹੈ, ਇਸੀ ਤਰ੍ਹਾਂ ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਇਸਨੂੰ ਪਕੜ ਕੇ ਲੈ ਜਾਣਾ। ਜਾਂ ਮਾਛੀ ਜਿਵੇਂ ਮੱਛੀਆਂ ਨੂੰ ਪਕੜ ਕੇ ਲੈ ਜਾਂਦਾ ਹੈ, ਇਸੀ ਤਰ੍ਹਾਂ ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਮੌਤ ਨੇ ਪਕੜ ਕੇ ਇਸ ਨੂੰ ਲੈ ਜਾਣਾ। ਪੈਜੂ ਚਿੰਤਾ ਜਾਲ ਇੱਕ ਦਿਨ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਸਤ ਸਿਆਣੀ ਸੋਹਣੀ क्यों कीतो वेशा कीते कारण पाकड़ी काल न टले सिरा पाई रे यूं सिर जानो काल यूं मच्छी त्यों मानसा पड़े अचिंता जा जिवें मच्छी नूं माछी इक लख जाल विच फसा के लै जांदा है इसी तरह पता नहीं जमदूत ने केड़े वेले इस नूं आ के लै जाना कोई कह नहीं सकदा समा केड़ा है पैज को चिंता जाल इक दिन पैज मरदाना एक थां बैठे हैं गुरु जी पुछन लगे मरदानिया जिंदगी उपर किन्ना भरोसा है मरदाना कहना महाराज पता नहीं सवेरा है शाम आनी है कि नहीं आनी गुरु जी कहने इतना भरोसा चार पहर का भरोसा जिंदगी ते बहुत ज्यादा भरोसा है भाई बाले नूं पुछया तू दस भाई वाला ਉਹ ਕਹਿਣਗਾ ਮਹਾਰਾਜ ਪਤਾ ਨਹੀਂ ਕੋਈ ਘੜੀ ਹੈ ਕਿ ਨਾ ਹੈ ਕਹਿਣਗੇ ਤੇਰਾ ਵੀ ਬਹੁਤ ਭਰੋਸਾ ਹੈ ਭਾਈ ਬਾਲਾ ਅਤੇ ਮਰਦਾਨਾ ਦੋਵੇਂ ਗੁਰੂ ਜੀ ਨੂੰ ਪੁੱਛਦੇ ਹਨ ਆਪ ਦੱਸੋ ਗਰੀਬ ਨਵਾਜ ਆਪਦਾ ਕਿਤਨਾ ਕੁ ਵਿਸ਼ਵਾਸ ਹੈ ਕਹਿਣ ਲੱਗੇ ਭਾਈ ਅਸੀਂ ਤਾਂ ਇਉਂ ਜਾਣਦੇ ਹਾਂ ਜਿਹੜਾ ਸ਼ਾਹ ਹੇਠਾਂ ਨੂੰ ਗਿਆ ਪਤਾ ਨਹੀਂ ਤਾਂ ਮੁੜ ਕੇ ਆਉਣਾ ਕਿ ਨਾ ਆਉਣਾ ਹਮ ਆਦਮੀ ਹਾਂ ਇੱਕਦਮ ਹੀ ਮੋਹਲਿਤ ਮੋਹਿਤ ਨਾ ਜਾਣਾ ਬਿਨ ਵੇ ਨਾਨਕ ਕਿਸੇ ਸਰੇਵ ਜਾ ਕੇ ਜੀਵ ਪ੍ਰਾਣ ਦਮ ਆਉਂਦਾ ਤਾਂ ਆਦਮੀ ਜੇ ਨਾ ਆਇਆ ਮਿੱਟੀ ਦੀ ਮੜੋਲੀ ਇਸ ਕਰਕੇ ਇਹਦਾ ਪਤਾ ਨਹੀਂ ਕਿਹੜੇ ਵੇਲੇ ਬੰਦ ਹੋ ਜੇ ਕਹਿ ਨਹੀਂ ਸਕਦਾ ਨਾਮ ਜਪਦਿਆਂ ਕਿ ਢਿੱਲ ਨਾ ਕੀਜੈ ਮੇਰੀ ਜਿੰਦੜੀਏ ਮਤ ਜਾ ਪੈਸਾ ਆਵੇ ਕਿ ਉਸਨੂੰ ਕਬੀਰ ਜੀ ਨੇ ਕਈ ਦਫ਼ਾ ਕਹਿਣਾ ਬਾਬਾ ਭਜਨ ਕਰਿਆ ਕਰ ਅਤੇ ਭਜਨ ਕਰੇਗਾ ਆਪਣਾ ਵੀ ਭਲਾ ਕਰ ਲਏਗਾ ਅਤੇ ਇਹਨਾਂ ਦਾ ਵੀ ਭਲਾ ਹੋ ਜਾਏਗਾ ਜੇ ਤੂੰ ਭਜਨ ਨਹੀਂ ਕਰੇਗਾ ਨਾ ਹੀ ਤੇਰਾ ਛੁਟਕਾਰਾ ਅਤੇ ਇਹਨੂੰ ਵੀ ਦੁੱਖ ਛਿੜੇਗਾ ਸਮਾਂ ਤੁਰੇ ਜਾਂਦੇ 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 ਉਹਦੇ ਸਰੀਰ ਦਾ ਅੰਤ ਹੋ ਗਿਆ ਲੇਕਿਨ ਉਹਨੇ ਕਬੀਰ ਜੀ ਦੀ ਚੰਗੀ ਨਸੀਹਤ ਇੱਕ ਨਾ ਮੰਨੀ ਜਿਹੜੇ ਮੰਦਭਾਗੀ ਪੁਰਸ਼ ਹੁੰਦੇ ਹਨ ਉਹ ਤਾਂ ਕਹਿੰਦਿਆਂ ਚੰਗੇਂਦਿਆਂ ਮਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਮਜਾਇਆ ਸੋ ਕਿਤ ਫੇਰੇ ਚਿੱਤ ਕੁੱਕਾਂ ਮਾਰ ਦਿਨ ਵੇਦ ਚੰਗਾ ਮਾਰ ਦਿਨ ਸ਼ਾਸਤਰ ਮਤੀ ਦਿੰਦੇ ਹਨ ਸੰਤ ਮਹਾਤਮਾ ਪਰ ਉਹਨਾਂ ਦੇ ਅੰਦਰ ਇੱਕ ਵੀ ਨਹੀਂ ਧਰਦੀ ਕਿਵੇਂ ਜਿਵੇਂ ਸੰਦੇ ਘੜੇ ਉੱਪਰ ਪਾਣੀ ਪਾਈ ਚੱਲੋ ਰੰਚਕ ਮਾਤਰ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ ਇਸੀ ਤਰ੍ਹਾਂ ਉਹਨਾਂ ਦੇ ਮਹਿਲੇ ਮਨ ਵਿੱਚ ਪਾਪ ਭਰੇ ਹੋਏ ਮਨ ਵਿੱਚ ਇੱਕ ਵੀ ਸਿੱਖਿਆ ਗ੍ਰਹਿਣ ਨਹੀਂ ਹੁੰਦੀ ਹੈ ਇਸ ਕਰਕੇ ਜਿਉਂ ਸਮਾਂ ਗੁਜ਼ਰਦੇ ਗੁਜ਼ਰਦੇ ਗੁਜ਼ਰ ਗਿਆ ਉਹਨੂੰ ਜਮਦੂਤ ਫੜ ਕੇ ਲੈ ਗਏ ਧਰਮ ਰਾਜਾ ਨੇ ਉਹਨੂੰ ਸਜ਼ਾ ਦਿੱਤੀ ਕਹਿਣਗੇ ਜਿਸਦਾ ਖਾਂਦਾ ਰਿਹਾ ਉਸਦੇ ਘਰ ਜਾ ਕੇ ਬੈਲ ਬਣ ਜ਼ਿਮੀਂਦਾਰ ਦੇ ਘਰ ਗਊ ਸੀ ਉਸਨੂੰ ਬੱਛਾ ਹੋ ਕੇ ਜੰਮ ਪਿਆ ਤਕੜਾ ਬੈਲ ਹੋ ਗਿਆ ਉਹ ਤੋਂ ਕੰਬ ਲੈਂਦਾ ਬੈਲ ਵੀ ਮੱਠਾ ਬਣਿਆ ਛੋਟੇ ਪੈਂਦੇ ਨੇ, ਰੋਜ਼ ਚੱਲਦਾ ਨਹੀਂ, ਰੋਜ਼ ਉਸਦੇ ਨਾਲ ਬਹੁਤ ਬੁਰੀ ਹੁੰਦੀ ਹੈ। ਜ਼ਿਮੀਂਦਾਰ ਨੂੰ ਵੀ ਦੁੱਖ ਛਿੜਿਆ ਕਿਉਂਕਿ ਮੱਠੇ ਬੈਲ ਨਾਲ ਰੋਜ਼ ਹੀ ਕੱਟ ਉਕਲੇ। ਇਸੀ ਤਰ੍ਹਾਂ ਫਿਰਦੇ ਫਿਰਦੇ ਇੱਕ ਦਿਨ ਕਬੀਰ ਜੀ ਕਿਤੇ ਬਾਹਰ ਨਿਕਲਿਆ ਹੈ, ਉਹ ਜ਼ਿਮੀਂਦਾਰ ਬੈਲ ਦੇ ਨਾਲ ਇਸੀ ਤਰ੍ਹਾਂ ਕੱਟ ਉਕਲੇ ਕਰ ਰਿਹਾ ਸੀ। ਦੇਖ ਕੇ ਕਬੀਰ ਜੀ ਨੇ ਸੋਚਿਆ ਵੀ ਇਹਨਾਂ ਦਾ ਪਿਛਲਾ ਹਿਸਾਬ ਕਿਤਾਬ ਨਹੀਂ ਹੁੰਦਾ। ਬੈਠ ਕੇ ਨੇਤਰ ਮੀਟ ਕੇ ਯੋਗ ਬਲ ਦੁਆਰਾ ਦੇਖਿਆ ਵੀ ਉੱਥੋਂ ਇਹ ਤਾਂ ਉਹੀ ਨਾਸਤਕ ਹੈ ਜਿਹਨੂੰ ਮੈਂ ਕਹਿੰਦਾ ਹੁੰਦਾ ਸਾਂ ਭਜਨ ਕਰਿਆ ਕਰ, ਪਰ ਇਹ ਸਿਵਾਇ ਕਿਚਰਾਂ ਤੇ ਕੁਛ ਜਾਣਦਾ ਨਹੀਂ ਸੀ, ਅੱਜ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਉਸਨੂੰ ਕਿ ਕਬੀਰ ਜੀ ਨੇ ਉਸ ਪ੍ਰਥਾ ਇੱਕ ਇਹੋ ਜਿਹਾ ਸ਼ਬਦ ਉਚਾਰਨ ਕੀਤਾ, ਹਰ ਬਿਨ ਬੈਲ ਪਰਾਨੇ ਹੋਈ ਹੈ, ਫਾਟੇ ਨਾਕਨ ਟੁੱਟੇ ਕਾਂਧਨ, ਉਦੋ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜੋ ਨ ਪੇਟ ਭਗਈ ਹੈ, ਤਿੰਨ ਭਗਤਨ ਕੋ ਕਿਹੋ ਨਾ ਮਾਨਿਓ, ਕੀਓ ਆਪਣੋ ਪਈ ਹੈ। ਇਉਂ ਕਬੀਰ ਜੀ ਕਹਿੰਦੇ ਜਦੋਂ ਮਾਨਕ ਧਨ ਪ੍ਰਭੂ ਦੇ ਭਜਨ ਕਰਨ ਦਾ ਸਮਾਂ ਸੀ, ਉਸ ਮੌਕੇ ਤਾਂ ਭਜਨ ਕੀਤਾ ਨਹੀਂ, ਇਸ ਮਨ ਜੋਨੀ ਤੋਂ ਪਰੇ ਬੈਲ ਜੋਨੀ ਵਿੱਚ ਕਿਵੇਂ ਭਜਨ ਹੋ ਸਕਦਾ ਹੈ? ਸਾਸਨ ਭਜਨ ਕਰਨ ਦਾ ਮੌਕਾ ਤਾਂ ਮਨੁੱਖਾ ਦੇ ਹੀ, ਬਾਕੀ ਦੇ ਗੇਟ ਤਮਾਮ ਬੰਦ ਹਨ, ਔਰ ਕਿਸੇ ਜੋਨੀ ਵਿੱਚ ਭਜਨ ਨਹੀਂ ਹੋ ਸਕਦਾ। ਭਜਨ ਤੋਂ ਬਿਨਾਂ ਇਹਦਾ ਛੁਟਕਾਰਾ ਨਹੀਂ, ਤਮਾਮ ਦੁੱਖਾਂ ਤੋਂ ਬਰੀ ਹੋਣਾ ਮੁਸ਼ਕਲ ਹੈ। ਇਸ ਕਰਕੇ ਮਾਨਕ ਤਨ ਹੱਥ ਆਇਆ ਹੈ, ਇਸਨੂੰ ਵਹਿਗ ਦਾ ਭਜਨ ਕਰਕੇ ਸਫਲ ਕਰਨਾ ਹਰ ਇੱਕ ਦਾ ਪਰਮ ਧਰਮ ਹੈ, ਕਿਉਂਕਿ ਇਹ ਇਸੀ ਵਾਸਤੇ ਆਇਆ ਹੈ। ਏਕੈ ਕੋ ਆਇਆ ਆਵਨ ਆਵਨ ਤੋਂ ਏਕੇ ਕੋ ਆਇਆ ਜਨਮਤ ਮੋਹਿਓ ਮੋਹਣੀ ਮਾਇਆ ਆਇਆ ਤਾਂ ਭਜਨ ਕਰਨ ਵਾਸਤੇ ਹੀ ਹੈ ਅਸਲ ਕੰਮ ਇਸਦਾ ਇਹ ਹੈ ਪਰ ਇਸਨੂੰ ਭੁੱਲ ਗਿਆ ਸਤਸੰਗ ਦੁਆਰਾ ਗੁਰਬਾਣੀ ਦੇ ਵਿਚਾਰ ਦੁਆਰਾ ਇਸਨੂੰ ਇਸਦਾ ਪਤਾ ਲੱਗਦਾ ਹੈ ਕਿ ਮੇਰਾ ਫਰਜ਼ ਵਾਹਿਗੁਰੂ ਦਾ ਭਜਨ ਕਰਨਾ ਹੈ ਮੇਰਾ ਉਪਰਾ ਦੁਨੀਆਂ ਦੇ ਵਿਵਹਾਰਾਂ ਤੱਕ ਹੀ ਜ਼ਿੰਦਗੀ ਸੀਮਤ ਨਹੀਂ ਇੱਥੇ ਤੱਕ ਹੀ ਜ਼ਿੰਦਗੀ ਮਹਿਦੂਦ ਨਹੀਂ ਹੈ ਮਾਨੁਖ ਤਨ ਦਾ ਪ੍ਰਯੋਜਨ ਵਾਹਿਗੁਰੂ ਦਾ ਭਜਨ ਕਰਨਾ ਵਿਵਹਾਰ ਵੀ ਕਰੋ ਅਤੇ ਵਾਹਿਗੁਰੂ ਦਾ ਭਜਨ ਮੁੱਖ ਰੱਖੋ ਮੁੱਖ ਕੰਮ ਜਿਹੜਾ ਇਹ ਹੈ ਵਿਵਹਾਰ ਤਰਸੋ ਗਾਉਣ ਕੰਮ ਹੈ ਉਸਨੂੰ ਮੁੱਖ ਮੰਨ ਲੈਣਾ ਮੁੱਖ ਕੰਮ ਨੂੰ ਗਾਉਣ ਮੰਨ ਲੈਣਾ ਇਹ ਬੁੱਧ ਦੀ ਮਲੰਤਾ ਦਾ ਜਾਂ ਅਗਿਆਨਤਾ ਦਾ ਮਹਾਤਮ ਹੈ ਇਸ ਕਰਕੇ ਆਓ ਗੁਰਬਾਣੀ ਸਾਨੂੰ ਦੱਸਦੀ ਹੈ ਆਵਨ ਤੋਂ ਇੱਕ ਇੱਕ ਆਇਆ ਜਨਮਤ ਮੋਇਓ ਮੋਹਣੀ ਮਾਇਆ ਕਿਉਂ ਨਾਨਕ ਤਨ ਨੂੰ ਭਜਨ ਕਰਕੇ ਸਫਲਾ ਕਰਨਾ ਚਾਹੀਦਾ ਹੈ ਅਨੰਦ ਸਾਹਿਬ ਦਾ ਪਾਠ ਪ੍ਰੇਮੀਓ ਕਰ ਲਿਓ ਗੁਰੂ ਸੋਚ ਵਿੱਚ ਬੋਲੋ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ
Thank you.